SBS Radio.
SBS Radio.
ਦੋਸਤੋ ਅੱਜ ਐਸ ਬੀ ਐਸ ਪੰਜਾਬੀ ਦੇ ਸਟੂਡੀਓਜ਼ ਵਿੱਚ ਸਾਡੇ ਨਾਲ ਮੌਜੂਦ ਹਨ ਗੁਰਪ੍ਰੀਤ ਸਿੰਘ ਅਤੇ ਅੱਜ ਆਪਣੀ ਹੱਡ ਬੀਤੀ ਸਾਡੇ ਨਾਲ ਸਾਂਝੀ ਕਰਨ ਲੱਗੇ ਹਨ। ਗੁਰਪ੍ਰੀਤ, ਬੜਾ ਹੀ ਨਿੱਘਾ ਸਵਾਗਤ ਹੈ ਤੁਹਾਡਾ ਐਸ ਬੀ ਐਸ ਪੰਜਾਬੀ ਪ੍ਰੋਗਰਾਮ ਵਿੱਚ।
ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ।
ਤੁਹਾਡੇ ਤੋਂ ਪੁੱਛਣਾ ਚਾਹਾਂਗੀ, ਤੁਸੀਂ ਆਸਟ੍ਰੇਲੀਆ ਕਦ ਆਏ, ਕੀ ਇੱਥੇ ਆ ਕੇ ਪੜ੍ਹਾਈ ਕੀਤੀ ਅਤੇ ਫਿਰ ਜਿਹੜਾ ਕੰਮ ਕਾਜ ਕੀਤਾ ਉਸ ਬਾਰੇ ਜ਼ਰਾ ਦੱਸੋ।
ਮੈਂ ਜੀ ਆਸਟ੍ਰੇਲੀਆ ਆਇਆ ਸੀ July 4, 2014 ਦੇ ਵਿੱਚ ਜੀ। ਮੈਂ ਐੱਮ ਬੀ ਏ ਦੇ ਕੋਰਸ ਦੇ ਵਿੱਚ ਆਇਆ ਸੀ। ਉਸ ਤੋਂ ਬਾਅਦ ਦੇ ਵਿੱਚ ਮੈਂ ਕੰਪਲੀਟ ਕੀਤੀ ਕਈ ਯੂਨਿਟਸ, ਪੜ੍ਹਦਾ ਰਿਹਾ ਅਤੇ ਨਾਲ ਹੀ ਕੰਮ ਵੀ ਕਰਦਾ ਸੀ। 2016 ਤੱਕ ਮੈਂ ਪੜ੍ਹਦਾ ਰਿਹਾ ਜੀ। ਉਸ ਤੋਂ ਬਾਅਦ ਦੇ ਵਿੱਚ ਮੇਰਾ ਜੋ ਓਨਰ ਸੀ ਉਹਨੇ ਐਜ਼ ਏ ਮੈਨੂੰ ਲਾਈਕ ਮੇਰਾ ਕੰਮ ਦੇਖ ਕੇ, ਮੈਂ ਕੰਮ ਵਧੀਆ ਕਰਦਾ ਸੀ ਤਾਂ ਉਹਨੇ ਕੰਮ ਦੇਖ ਕੇ ਮੈਨੂੰ ਸਪੋਂਸਰ ਔਫਰ ਕੀਤੀ ਕਿ ਮੈਨੂੰ ਤੇਰਾ ਕੰਮ ਵਧੀਆ ਲੱਗਿਆ ਅਤੇ ਮੈਂ ਤੈਨੂੰ ਸਪੋਂਸਰ ਕਰਨਾ ਚਾਹੁੰਦਾ। ਅਤੇ ਮੇਰੀ ਪੜ੍ਹਾਈ ਵਧੀਆ ਚੱਲ ਰਹੀ ਸੀ, ਵਧੀਆ ਚੱਲ ਰਿਹਾ ਸਭ ਕੁਛ, HDI ਸਾਰਾ, ਐਵਰੀਥਿੰਗ ਵਾਸ ਗੁੱਡ। ਉਹ ਤੋਂ ਬਾਅਦ ਵਿੱਚ ਮੈਂ ਸੋਚਿਆ ਕਿ ਚਲੋ ਵਧੀਆ ਮੌਕਾ ਮੇਰੇ ਲਈ, ਮੈਂ ਲਾਈਕ ਸਪੋਂਸਰ ਲੈ ਲੈਂਦਾ ਇਹਨਾਂ ਤੋਂ, ਵੀ ਪਰਮਾਨੈਂਟ ਵੀ ਹੋ ਜਾਵਾਂਗਾ। ਮੇਰਾ ਮੇਨ ਮੋਟਿਵ ਸੀ ਪਰਮਾਨੈਂਟ ਹੋਣਾ ਜੀ। ਉਹ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਮੈਨੂੰ ਸਪੋਂਸਰ ਕਰ ਦਿੱਤਾ ਅਤੇ ਜਿੱਥੇ ਵੀ ਇਹਨਾਂ ਨੇ ਯੂਜ਼ ਕੀਤਾ ਮੈਂ ਗਿਆ ਇਹਨਾਂ ਲਈ।
ਇਸ ਤੋਂ ਅੱਗੇ ਜਾਣ ਤੋਂ ਪਹਿਲਾਂ ਮੈਂ ਕੁਛ ਦਸਤਾਵੇਜ਼ ਜਿਹੜੇ ਤੁਸੀਂ ਭੇਜੇ ਨੇ ਮੈਂ ਵੇਖੇ ਨੇ। ਕੋਈ ਛੋਟਾ ਮੋਟਾ ਅਦਾਰਾ ਨਹੀਂ ਹੈ, ਜਾਣਿਆ ਮਾਨਿਆ ਰੈਸਟੋਰੈਂਟ ਹੈ, ਪਰ ਉਹਨਾਂ ਨੇ ਤੁਹਾਨੂੰ ਕੁੱਕ ਦਾ ਦਰਜਾ ਦਿੱਤਾ ਸੀ। ਤੁਸੀਂ ਪੜ੍ਹਾਈ ਤਾਂ MBA ਦੀ ਕੀਤੀ ਸੀ, ਉਹ ਕਿਵੇਂ?
ਉਹਦੇ ਵਿੱਚ ਹੀ ਮੇਰਾ ਐਕਸਪੀਰੀਅੰਸ ਬੇਸ 'ਤੇ ਹੋ ਗਿਆ ਸੀ, ਕਿਉਂਕਿ ਮੈਨੂੰ ਐਕਸਪੀਰੀਅੰਸ ਸੀ 2 ਸਾਲ ਦਾ।
ਅੱਛਾ।
ਸੋ ਆਈ ਵਾਜ਼ ਵਰਕਿੰਗ ਐਜ਼ ਅ ਪਾਰਟ ਟਾਈਮ, ਦੇ ਗਿਵ ਮੀ ਐਕਸਪੀਰੀਅੰਸ ਐਜ਼ ਅ ਫੁੱਲ ਟਾਈਮ, ਐਂਡ ਦੈਨ ਆਈ ਵਾਜ਼ ਸਪੋਂਸਰ ਔਨ RPL ਸਰਟੀਫਿਕੇਟ।
RPL ਕੀ ਹੁੰਦਾ?
ਸਕਿੱਲ ਮਾਈ ਸਕਿੱਲ ਬੇਸਿਸ 'ਤੇ।
ਠੀਕ ਹੈ। ਅਤੇ ਉਹਨਾਂ ਨੇ ਫਿਰ ਸਨ 2016 ਵਿੱਚ ਤੁਹਾਨੂੰ ਫੁੱਲ ਟਾਈਮ ਜੋਬ ਦਿੱਤਾ, ਬਕਾਇਦਾ ਕੰਟਰੈਕਟ ਸੀਗਾ।
ਹਾਂਜੀ।
ਸੋ ਕਾਫੀ ਇਹਦੀ ਸ਼ਾਖਾਵਾਂ ਹਨ, ਵੱਡਾ ਅਦਾਰਾ ਹੈ,
ਇਹਨਾਂ ਦੇ ਕਾਫੀ ਰੈਸਟੋਰੈਂਟ ਹੈਗੇ।
ਅੱਛਾ। ਅਤੇ ਤੁਹਾਨੂੰ ਇਹ ਲੱਗਿਆ ਚਲੋ ਇਹ ਚੰਗੀ ਜੋਬ ਹੈ, ਅੱਗੇ ਚੱਲ ਕੇ ਤੁਸੀਂ ਇੱਥੇ ਪੱਕੇ ਹੋ
ਜਾਵੋਗੇ।
ਲਿਖਿਆ ਸੀ ਤੁਸੀਂ ਹਰ ਹਫ਼ਤੇ 38 ਘੰਟੇ ਕੰਮ ਕਰਨਾ ਹੈ, ਉਹਦੇ ਬਦਲੇ ਇੰਨੀ ਤਨਖਾਹ ਮਿਲਣੀ ਹੈ। ਸੋ ਅਸਲ ਵਿੱਚ ਕੀ ਹੋਇਆ?
ਅਕੋਰਡਿੰਗ ਟੂ ਦਾ ਕੰਟਰੈਕਟ ਜੀ, ਇਹਨਾਂ ਨੇ ਮੈਨੂੰ ਜਦੋਂ ਕੰਟਰੈਕਟ ਦਿੱਤਾ ਉਦੋਂ ਇਹਨਾਂ ਨੇ ਮੈਨੂੰ ਕੁਛ ਨਹੀਂ ਦੱਸਿਆ ਕਿ ਤੈਨੂੰ 110 hours ਜਾਂ ਇਹ ਕਰਨਾ ਪਏਗਾ। ਅਤੇ ਇਹਨਾਂ ਨੇ ਮੈਨੂੰ ਕੰਟਰੈਕਟ ਦਿਖਾਇਆ ਕਿ 38 ਘੰਟੇ ਤੈਨੂੰ ਕੰਮ ਕਰਨਾ ਪੈਣਾ ਹੈ, ਅਤੇ ਅਕੋਰਡਿੰਗ ਟੂ ਦਾ ਕੰਟਰੈਕਟ ਦੇ ਆਈ ਸੋ ਮੈਨੀ ਫੈਸਿਲਿਟੀਜ਼। ਉਹਨਾਂ ਨੂੰ ਦੇਖ ਕੇ ਮੈਂ ਇਹਨਾਂ ਨੂੰ ਹਾਂ ਕਰਤੀ ਕਿ ਮੈਂ ਕਰਾਂਗਾ।
ਐਨੂਅਲ ਲੀਵ ਹੈ,
ਐਨੂਅਲ ਲੀਵਸ ਹੈ, ਅਤੇ ਆਪਣਾ ਸਿਕ ਲੀਵਸ ਹੈ, ਅਤੇ ਬਾਕੀ ਪਬਲਿਕ ਹੋਲੀਡੇਜ਼ ਦੀ ਮਨੀ ਹੈ। ਇਟ ਵਾਜ ਵੈਰੀ ਗੁੱਡ ਸਕੋਪ ਫੋਰ ਮੀ ਫੋਰ ਦਾ ਫਿਊਚਰ, ਦੈਟਸ ਵਾਈ ਆਈ ਚੂਜ਼ ਦੈਟ। ਵੈਨ ਆਈ ਸਾਈਨ ਦੈਟ ਕੰਟਰੈਕਟ ਦੇ ਚੇਂਜ ਦੇ ਕਾਲਾ, ਯੂ ਨੋ, ਉਹਨਾਂ ਨੇ ਆਪਣਾ ਅਲੱਗ ਹੀ, ਉਹਦੇ ਬਾਅਦ ਦੇ ਵਿੱਚ ਕੰਟਰੈਕਟ ਤੋਂ ਬਾਅਦ ਅਲੱਗ ਹੀ ਉਹਨਾਂ ਨੇ ਮੈਨੂੰ ਦਿਖਾਇਆ। ਜਦੋਂ ਓਨਰ ਨੂੰ ਮੈਂ ਬਾਅਦ ਦੇ ਵਿੱਚ ਮਿਲਿਆ ਅਤੇ ਉਹ ਕਹਿੰਦੇ ਸੀ ਵੀ ਤੈਨੂੰ 55 hours ਇੱਕ ਵੀਕ ਦੇ ਕਰਨੇ ਪੈਣੇ ਆ।
ਜਦਕਿ ਕੰਟਰੈਕਟ ਵਿੱਚ 38 ਘੰਟੇ ਲਿਖਿਆ ਹੈ।
ਹਾਂਜੀ।
ਤੁਹਾਨੂੰ ਕਿਹਾ ਗਿਆ ਕਿ 55 ਘੰਟੇ ਹਰ ਹਫ਼ਤੇ ਕੰਮ ਕਰਨਾ ਹੈ, ਫੋਰਟਨਾਈਟ ਦੇ 110 ਘੰਟੇ, ਜੋ ਕਿ 76 ਹੁੰਦੇ ਲਾਅ ਦੇ ਅਕੋਰਡਿੰਗ। ਹਾਂਜੀ।
ਅਤੇ ਲਾਅ ਦੇ ਅਕੋਰਡਿੰਗ ਮੈਨੂੰ 2 ਦਿਨ ਦੀ ਛੁੱਟੀ ਹੈ ਵੀਕ ਦੇ ਵਿੱਚ, ਅਕੋਰਡਿੰਗ ਟੂ ਦਾ ਕੰਟਰੈਕਟ, ਬਟ ਉਹਨਾਂ ਨੇ ਕਿਹਾ ਕਿ ਤੈਨੂੰ 1 ਦਿਨ ਦੀ ਛੁੱਟੀ ਮਿਲੇਗੀ।
ਅੱਛਾ।
ਵੀਕ ਦੇ ਵਿੱਚ ਕਿ ਤੈਨੂੰ 5 ਦਿਨ 6 ਦਿਨ ਕੰਮ ਕਰਨਾ ਪਵੇਗਾ, 5.5 ਦਿਨ 6 ਦਿਨ, ਕਈ ਕਈ ਵਾਰ ਤਾਂ ਮੈਂ 7-7 ਦਿਨ ਵੀ ਕੀਤਾ ਜੀ, ਪੂਰਾ ਪੂਰਾ ਵੀਕ ਵੀ, 18-18 ਦਿਨ ਲਗਾਤਾਰ ਵੀ ਕੰਮ ਕੀਤਾ ਜੀ। ਸਾਲ ਦੇ ਵਿੱਚ ਕਈ ਵਾਰ ਕੀਤਾ 18-18 ਦਿਨ, ਕਦੇ ਵੀ ਕੋਈ ਛੁੱਟੀ ਨਹੀਂ 18 ਦਿਨ ਦੇ ਵਿੱਚ। ਇੰਨੀ ਮੈਨੇ ਰਿਸਪੋਂਸੀਬਿਲਟੀ ਲਈ ਉਹਨਾਂ ਦੇ ਰੈਸਟੋਰੈਂਟ ਦੀ, ਜੋ ਵੀ ਉਹਨਾਂ ਨੇ ਕਿਹਾ ਮੈਨੇ ਕੀਤਾ ਸੀ।
ਇਹਦਾ ਸਬੂਤ ਕੀ ਹੈ?
ਇਹਦੇ ਸਬੂਤ ਕੁਛ ਮੇਰੇ ਲਈ, ਮੇਰੇ ਕੋਲ ਟਾਈਮ ਸ਼ੀਟਸ ਹੈਗੀਆਂ ਨੇ, ਕਿਉਂਕਿ ਮੈਂ ਇੰਨਾ ਇਨਸਕਿਓਰ ਨਹੀਂ ਸੀ, ਕਿਉਂਕਿ ਮੈਂ ਆਪਣਾ ਕੰਮ ਕਰ ਰਿਹਾ ਸੀ ਜੀ। ਠੀਕ ਹੈ ਨਾ ਜੀ, ਮੈਨੂੰ ਕੋਈ ਇੱਦਾਂ ਦਾ ਡਰ ਨਹੀਂ ਸੀ ਕਿ ਮੈਂ ਜੋ ਇਹ ਕਹਿ ਰਹੇ ਨੇ ਮੈਂ ਕਰ ਰਿਹਾ ਇਹਨਾਂ ਦੇ ਅਕੋਰਡਿੰਗਲੀ, ਇਹਨਾਂ ਨੇ ਕੀ ਗਲਤ ਕਰਨਾ। ਸੋ ਮੈਂ ਕੁਛ ਤਾਂ ਟਾਈਮ ਸ਼ੀਟਾਂ ਦੀਆਂ ਫੋਟੋਆਂ ਖਿੱਚ ਲੈਂਦਾ ਸੀ, ਕੁਛ ਮੈਂ ਇੱਦਾਂ ਹੀ ਰੱਖ ਦਿੰਦਾ ਸੀ ਕਿ ਆਪਾਂ ਨੂੰ ਤਾਂ ਓਨੇ ਹੀ ਪੈਸੇ ਮਿਲਣੇ ਆ, ਕੀ ਕਰਨੀਆਂ ਟਾਈਮ ਸ਼ੀਟਾਂ ਦੀਆਂ ਫੋਟੋਆਂ।
ਸੋ ਮੈਂ ਸਰੋਤਿਆਂ ਨੂੰ ਸਪਸ਼ਟ ਕਰਦਾ ਵਾਂ ਕਿ ਭਾਵੇਂ ਤੁਸੀਂ 55 ਘੰਟੇ ਹਰ ਹਫ਼ਤੇ ਕੰਮ ਕਰ ਰਹੇ, ਸੋ ਤੁਹਾਨੂੰ ਤਨਖਾਹ ਕਿੰਨੀ ਮਿਲਦੀ ਸੀ?
ਉਹੀ 38 hours ਦੀ,
38 ਦੇ ਮੁਤਾਬਕ, ਅਤੇ ਕੋਈ ਲੋਡਿੰਗ ਨਹੀਂ, ਕੋਈ ਛੁੱਟੀਆਂ ਦਾ ਕੋਈ ਚੱਕਰ ਹੀ ਨਹੀਂ,
ਕੋਈ ਕੁਛ ਨਹੀਂ ਹੈ ਜੀ।
ਇਹ ਸਿਲਸਿਲਾ ਕਿੰਨੀ ਦੇਰ ਚੱਲਦਾ ਰਿਹਾ?
ਇਹ 2 ਸਾਲ ਲਗਾਤਾਰ ਹੀ।
ਅਤੇ ਤੁਸੀਂ ਕਦੀ ਉਹਨਾਂ ਨੂੰ ਕਿਹਾ ਕਿ ਤੁਸੀਂ ਇੰਝ ਕਿਉਂ ਕਰ ਰਹੇ ਹੋ, ਤੁਸੀਂ ਮੈਨੂੰ ਮੇਰੇ ਬਣਦੀ ਤਨਖਾਹ ਕਿਉਂ ਨਹੀਂ ਦੇ ਰਹੇ?
ਮੈਂ 1-2 ਵਾਰ ਕਿਹਾ ਜੀ ਹੁਣ ਕਿ ਲਾਈਕ ਮੈਨੂੰ ਜਦੋਂ ਵੀ ਮੈਂ ਇਹਨਾਂ ਨੂੰ ਇਹ ਕਹਿੰਦਾ ਕਿ ਮੈਂ ਜ਼ਿਆਦਾ ਕੰਮ ਕਰ ਰਿਹਾ, ਕਿ ਹੁਣ ਮੈਂ ਲਾਈਕ ਮੇਰੀ ਏਜ ਵੀ ਹੋ ਰਹੀ ਹੈ, ਦੇਖੋ ਕਿ ਮੈਨੇ ਆਪਣਾ ਵੀ ਕੁਛ ਕਰਨਾ ਫਿਊਚਰ ਦੇ ਵਿੱਚ, ਲਾਈਕ 110 ਆਵਰਸ ਵੀ ਮੈਂ 2 ਸਾਲ ਤੋਂ ਹੁਣ ਕਰ ਰਿਹਾ ਕਿ ਹੁਣ ਮੈਂ ਨਹੀਂ ਕਰ ਸਕਦਾ ਕਿ ਮੇਰੀ ਬੋਡੀ ਅਲਾਓ ਨਹੀਂ ਕਰਦੀ ਮੈਨੂੰ ਵੀ ਇੰਨਾ ਤੂੰ ਕੰਮ। ਅਤੇ ਉਹ ਤੋਂ ਬਾਅਦ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਤੈਨੂੰ ਸਪੋਂਸਰ ਕੀਤਾ, ਅਗਰ ਤੂੰ ਨਹੀਂ ਕਰੇਂਗਾ ਅਸੀਂ ਤੇਰੀ ਸਪੋਂਸਰਸ਼ਿਪ ਕੈਂਸਲ ਕਰ ਦਾਂਗੇ। ਅਤੇ ਇਹੀ ਡਰ, ਲਾਈਕ ਮੈਨੇ 1.5 ਈਅਰਸ ਬਾਅਦ ਉਹਨਾਂ ਨੂੰ ਮੈਂ ਕਹਿਣ ਲੱਗ ਗਿਆ ਸੀ ਕਿ ਮੈਨੂੰ ਤੁਸੀਂ ਵੱਧ ਦਿਉ, ਲਾਈਕ ਜੋ ਮੈਂ ਕੰਮ ਕਰਦਾ ਵੀ ਉਹ ਅਕੋਰਡਿੰਗਲੀ ਪੈਸੇ ਦਿਉ ਨਾ। ਉਹ ਕਹਿੰਦੇ ਅਸੀਂ ਤੈਨੂੰ ਸਪੋਂਸਰ ਕੀਤਾ, ਅਸੀਂ ਨਹੀਂ ਦੇ ਸਕਦੇ ਜੇ ਤੈਨੂੰ ਕੰਮ ਕਰਨਾ ਘਰ ਨਹੀਂ ਕਰਨਾ। ਅਤੇ ਮੈਂ ਫਸ ਮੈਨੂੰ ਕਰਨਾ ਪੈਣਾ ਸੀ ਕਿਉਂਕਿ ਉਹਨਾਂ ਦੇ ਅੰਡਰ ਸੀ ਮੈਂ। ਸੋ ਆਈ ਵਾਸ ਡੂਇੰਗ ਦੈਟ।
ਗੁਰਪ੍ਰੀਤ, ਕੰਮ ਕਾਜ ਜਿੱਥੇ ਤੁਸੀਂ ਕਰਦੇ ਸੀ, ਜਿਸ ਤਰ੍ਹਾਂ ਕਰਦੇ ਸੀ, ਕੁਝ ਵਰਕਿੰਗ ਕੰਡੀਸ਼ਨਸ ਬਾਰੇ ਦੱਸੋ।
ਵਰਕਿੰਗ ਕੰਡੀਸ਼ਨਸ ਦੇ ਵਿੱਚ ਲਾਈਕ ਆਪਣਾ ਕਿਚਨ ਹੈ ਜਿਹੜਾ ਬਹੁਤ ਹੌਟ ਹੈ ਜੀ, ਬਹੁਤ ਜ਼ਿਆਦਾ ਇੰਨਾ ਗਰਮ ਹੈ ਅੰਦਰ, ਬਹੁਤ ਜ਼ਿਆਦਾ ਜੀ, ਗਿੱਲ ਦੇ ਸਾਹਮਣੇ ਬਹੁਤ ਗਰਮ ਹੈ ਜੀ। ਲਾਈਕ ਜਿਹੜੇ ਆਪਣੇ ਜਿੰਨੇ ਵੀ ਕੰਮ ਕਰਦੇ ਆ ਉੱਥੇ, ਉਹ ਲਾਈਕ 21-22 ਦੇ ਹੈ, ਉਹਨਾਂ ਨੂੰ ਤੁਸੀਂ ਕਹਿ ਨਹੀਂ ਸਕਦੇ, ਤੁਸੀਂ ਕਹੋਗੇ ਕਿ 30 ਦਾ ਹੈ, 30 ਤੋਂ ਉੱਪਰ ਹੈ। ਜਿਹੜੇ ਉਹਨਾਂ ਦੇ ਉੱਪਰ ਆ ਉਹਨਾਂ ਤੋਂ ਕੰਮ ਕਰਵਾਉਂਦੇ ਆ, ਉਹ ਬੰਦੇ ਉਹਨਾਂ ਨੂੰ ਇੰਗਲਿਸ਼ ਤੱਕ ਨਹੀਂ ਆਉਂਦੀ ਸੀਗੀ, ਅਤੇ ਉਹ ਜਿੱਦਾਂ ਵੀ ਕਹਿੰਦੇ ਆ ਉਹਨਾਂ ਨੂੰ ਕਰਨਾ ਪੈਂਦਾ ਸੀ। ਅਤੇ ਛੁੱਟੀਆਂ ਦੀ ਗੱਲ ਜੀ, ਛੁੱਟੀਆਂ ਕਦੇ ਵੀ ਨਹੀਂ ਅੱਜ ਤੱਕ, ਜਦੋਂ ਵੀ ਮੈਂ ਉਹਨਾਂ ਨੂੰ ਕਿਹਾ ਛੁੱਟੀ ਦੇ, ਉਹਨਾਂ ਨੇ ਅਕੋਰਡਿੰਗਲੀ ਜੇ ਮੈਨੂੰ ਚਾਹੀਦੀ ਹੈ ਛੁੱਟੀ ਤਾਂ ਕਦੇ ਅਲਾਊਡ ਨਹੀਂ ਕੀਤਾ ਜੀ ਉਹਨਾਂ ਨੇ।
ਜਦ ਜਦ ਮੰਗੀ ਹੈ ਤੁਸੀਂ ਉਹ ਵੀ ਨਹੀਂ?
ਕਦੇ ਵੀ ਨਹੀਂ, ਕਦੇ ਮੈਂ ਬਿਮਾਰ ਵੀ ਹਾਂ, ਕਹਿੰਦੇ ਅਗਰ ਤੂੰ ਮਰ ਰਿਹਾ ਹੋਵੇਂ ਨਾ, ਅਗਰ ਤੇਰੀ ਜਾਨ ਨਿਕਲ ਲਈ ਹੋਵੇ ਫਿਰ ਤੂੰ ਲੈ ਸਕਦਾ ਛੁੱਟੀ, ਅਦਰਵਾਈਜ਼ ਅਸੀਂ ਤੈਨੂੰ ਛੁੱਟੀ ਨਹੀਂ ਦੇ ਸਕਦੇ। ਐਜ ਏ ਸਲੇਵ ਯੂਜ਼ ਕੀਤਾ ਜੀ ਹਾਂ 2 ਸਾਲ ਦਾ ਲਗਾਤਾਰ। ਮੈਨੂੰ ਪਤਾ ਜੀ ਮੇਰੀ ਲਾਈਫ ਕਿੱਦਾਂ ਸੀ, ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਇੱਥੋਂ ਭੱਜ ਜਾ ਬਸ, ਲਾਈਕ ਆਪਾਂ ਤਾਂ ਖੇਤੀ ਕਰ ਲਾਂਗੇ ਇੰਡੀਆ ਜਾ ਕੇ, ਬਹੁਤ ਵਧੀਆ ਬਚ ਤਾਂ ਜਾਵਾਂਗੇ, ਐਟਲੀਸਟ ਲਾਈਫ ਤਾਂ ਰਹੇਗੀ, ਨਹੀਂ ਇਹਨਾਂ ਨੇ ਖਤਮ ਕਰ ਦੇਣਾ ਹੈ।
ਅਤੇ ਸਾਰੇ ਕੰਮ ਇਹ ਪ੍ਰਵਾਸੀ ਨੇ?
ਆਲਮੋਸਟ ਪ੍ਰਵਾਸੀ ਨੇ ਜੀ। ਅਤੇ ਉਹ ਆਸਟ੍ਰੇਲੀਅਨ ਨੂੰ ਕਦੇ ਨਹੀਂ ਰੱਖਣਗੇ ਜੀ, ਆਸਟ੍ਰੇਲੀਅਨ ਲੋਕਾਂ ਨੂੰ ਉਹ ਕਦੇ ਕੰਮ 'ਤੇ ਨਹੀਂ ਰੱਖਦੇ। ਕੰਮ ਇਹ ਰੱਖੇ ਹੋਏ ਜਿਹੜੇ ਆਪਣੇ ਉਹਨਾਂ ਨੇ ਨੇਪਲੀਸ ਨੇ, ਇੰਡੀਅਨ ਨੇ, ਜ਼ਿਆਦਾਤਰ ਬੰਗਲਾਦੇਸ਼ੀ ਨੇ। ਉਹ ਆਸਟ੍ਰੇਲੀਅਨ ਜੋ ਜਿਨ੍ਹਾਂ ਨੂੰ ਪਤਾ ਥੋੜ੍ਹਾ ਬਹੁਤਾ ਰੂਲਸ ਦਾ, ਉਹਨਾਂ ਨੂੰ ਉਹ ਰੱਖਦੇ ਨਹੀਂ ਗੇ ਚੌਪ 'ਤੇ।
ਅਤੇ ਗੁਰਪ੍ਰੀਤ, ਤੁਸੀਂ ਹਿਸਾਬ ਲਗਾਇਆ ਕਿ ਤੁਹਾਨੂੰ ਕਿੰਨੇ ਪੈਸੇ ਘੱਟ ਮਿਲੇ ਨੇ, ਕਿੰਨੇ ਮਿਲਣੇ ਚਾਹੀਦੇ ਸੀ ਅਤੇ ਮਿਲੇ ਕਿੰਨੇ ਨੇ?
ਲਾਈਕ 38 ਆਵਰਸ ਤਾਂ ਲੀਗਲੀ ਸੀ, ਉਹ ਤਾਂ $1700 ਆਉਂਦੇ ਸੀ ਮੇਰੇ, 1724। ਅਤੇ ਉਹ ਤੋਂ ਬਾਅਦ ਦੇ ਵਿੱਚ ਉਹ ਪੈਨਲਟੀ ਰੇਟ ਦੇ ਡਬਲ ਦੇ ਹਿਸਾਬ ਨਾਲ ਆਉਣੇ ਚਾਹੀਦੇ ਆ, ਅਕੋਰਡਿੰਗ ਟੂ ਦਾ ਪੈਨਲਟੀ ਰੇਟ ਮੇ ਬੀ 60 ਤੋਂ ਉੱਪਰ ਹੀ ਬਣਨਾ ਚਾਹੀਦੇ।
ਅਤੇ ਹੁਣ ਜਦ ਤੁਹਾਨੂੰ ਇਹ ਮਹਿਸੂਸ ਹੋਇਆ ਕਿ ਤੁਹਾਡੇ ਨਾਲ ਧੱਕਾ ਹੋ ਰਿਹਾ,
ਹਾਂਜੀ,
ਬਣਦੀ ਤੁਹਾਨੂੰ ਤਨਖਾਹ ਨਹੀਂ ਮਿਲ ਰਹੀ,
ਹਾਂਜੀ,
ਤੁਸੀਂ ਫੇਵਰਕ ਆਸਟ੍ਰੇਲੀਆ ਕੋਲ ਗਏ,
ਹਾਂਜੀ,
ਉਸ ਬਾਰੇ ਦੱਸੋ।
ਮੈਂ ਮੈਡੀਏਸ਼ਨ ਬੁੱਕ ਕੀਤੀ, ਪਹਿਲੀ ਵਾਰ ਬੁੱਕ ਕੀਤੀ ਅਤੇ ਉਹਨਾਂ ਨੇ ਡਿਨਾਈ ਕਰਤਾ ਕਿ ਸਾਡੇ ਦਾ ਫਿਰ ਟਾਈਮ ਨਹੀਂ ਹੈ, ਓਨਰ ਨੇ। ਸੈਕਿੰਡ ਟਾਈਮ ਕੀਤੀ, ਸੈਕਿੰਡ ਟਾਈਮ ਵੀ ਉਹਨੇ, ਥਰਡ ਟਾਈਮ ਵੀ ਮੈਡੀਏਸ਼ਨ 'ਤੇ ਨਹੀਂ ਆਇਆ, ਫੋਰਥ ਟਾਈਮ ਮੈਂ ਫਿਰ ਦੁਬਾਰਾ ਬੁੱਕ ਕਰਤੀ ਮੈਡੀਏਸ਼ਨ, ਫਿਰ ਮੈਡੀਏਸ਼ਨ ਦੇ ਵਿੱਚ ਆਏ। ਮੈਡੀਏਸ਼ਨ ਦੇ ਵਿੱਚ ਆਪਣਾ ਜੋ ਉਹਨਾਂ ਦਾ ਓਨਰ ਹੈ ਉਹਨੇ ਨਹੀਂ ਗੱਲ ਕੀਤੀ, ਕਿਉਂਕਿ ਪਤਾ ਸੀ ਮੈਂ ਤਾਂ ਕੋਰਾ ਕਰਾਰਾ ਬੰਦਾ, ਆਪਣਾ ਤਾਂ ਲਾਈਕ ਝੱਟ ਸੌਦਾ ਸੀ ਇਸ ਤੋਂ, ਮੈਂ ਜ਼ਿੰਮੇਦਾਰਾਂ ਦਾ, ਮੈਂ ਸਿੱਧਾ ਕਹਿਣਾ ਸੀ ਉਹਦੇ ਨਾਲ, ਗੱਲ ਹੋਈ ਸੀ ਮੇਰੀ, ਉਹਦੇ ਮੂੰਹ 'ਤੇ ਕਹਿਣਾ ਸੀ ਵੀ ਇੱਦਾਂ ਹੋਈ ਸੀ ਆਪਣੀ ਤਾਂ, ਜੋ ਵਰਬਲ ਕਮਿਟਮੈਂਟ ਹੋਈ ਸੀ ਤੂੰ ਉਹਦੇ 'ਤੇ ਉਤਰ ਕਰਾ। ਉਹਨੇ ਉਹ ਤੋਂ ਬਾਅਦ ਦੇ ਵਿੱਚ ਆਪਣੇ ਪੇਰੋਲ ਆਫਿਸਰ ਅਤੇ ਉਹਨਾਂ ਦਾ ਜੋ ਲੋਇਰ ਸੀ, ਆਪਣਾ ਲੋਇਰ ਕੋਈ ਕੀਤਾ ਹੋਣਾ ਉਹਨਾਂ ਨੇ, ਵੱਡੀ ਵੱਡੀ ਕੰਪਨੀ ਹੈ ਜੀ ਹੁਣ, ਉਹਨਾਂ ਨੇ ਦੋਨਾਂ ਨੇ ਮੈਡੀਏਸ਼ਨ ਦੇ ਵਿੱਚ ਮੇਰੇ ਨਾਲ ਗੱਲ ਕੀਤੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਅਸੀਂ ਲੀਗਲੀ ਸਭ ਕੁਝ ਸਾਡੇ ਲਵੇ ਹੈ, ਇਹ ਕੀ ਕਰੇਗਾ ਸਾਡਾ।
ਕਿਉਂਕਿ ਜੋ ਤੁਸੀਂ ਕਹਿ ਰਹੇ ਹੋ, ਭਾਵੇਂ ਟਾਈਮ ਸ਼ੀਟਸ ਦੀ ਤੁਸੀਂ ਤਸਵੀਰਾਂ ਲਈਆਂ ਨੇ ਜਿਸ ਵਿੱਚ ਤੁਸੀਂ ਸਾਫ਼ 55 ਘੰਟੇ ਕੰਮ ਕੀਤਾ, ਪਰ ਤੁਸੀਂ ਕਹਿ ਰਹੇ ਹੋ ਉਹਦੇ ਠੀਕ ਨਾਲ ਨਾਲ ਦੂਜੀ ਫਰਜ਼ੀ ਟਾਈਮ ਸ਼ੀਟਸ ਵੀ ਬਣਦੀਆਂ ਰਹੀਆਂ।
ਉਹ ਮੈਨੂੰ ਭਰਵਾਉਂਦੇ ਸੀ ਟਾਈਮ ਤੋਂ ਬਾਅਦ ਦੇ ਵਿੱਚ, ਲਾਈਕ ਮਹੀਨੇ ਦੇ ਵਿੱਚ 1 ਵਾਰ 2 ਵਾਰ ਉਹ ਫਿਰ ਇਕੱਠੀਆਂ ਸਾਰੀਆਂ ਫਿਲ ਕਰਵਾ ਲੈਂਦੇ ਸੀ, ਉਹ ਮੈਨੂੰ ਅਲੱਗ ਅਲੱਗ ਪੈੱਨ ਦਿੰਦੇ ਸੀ ਕਿ ਇਹਦੇ ਵਿੱਚ ਤੈਨੇ 76, 77, 77, 78 ਇਹ ਤੋਂ ਉੱਪਰ ਨਹੀਂ ਜਾਣੇ ਚਾਹੀਦੇ ਤੇਰੇ ਆਵਰ। 1-2 ਵਾਰ ਉਹਨਾਂ ਨੇ ਮੇਰੇ ਤੋਂ ਲਾਈਕ ਘੱਟ ਵੀ ਭਰਵਾਇਆ, ਅਰਾਊਂਡ 55-65 ਇੱਦਾਂ ਵੀ ਕਰਵਾਇਆ, ਭਰਵਾਉਂਦੇ ਮੇਰੇ ਤੋਂ ਹੀ ਸੀ। ਬਟ
ਸੋ ਤੁਹਾਡੇ ਹੀ ਹੱਥੀ ਲਿਖਿਆ ਹੋਇਆ ਹੈ,
ਹਾਂਜੀ,
ਹੋ ਸਕਦਾ ਹੈ ਕਿ ਪੱਕੇ ਤੌਰ 'ਤੇ ਉਹ ਦਸਤਾਵੇਜ਼ ਉਹਨਾਂ ਨੇ ਰੱਖੇ ਨੇ,
ਹਾਂਜੀ।
ਅਤੇ ਜਿਹੜੀ ਤੁਹਾਡੀ ਅਸਲ ਜੋ ਤੁਸੀਂ ਕਹਿ ਰਹੇ ਹੋ ਟਾਈਮ ਸ਼ੀਟ ਹੈ, ਉਹਦਾ ਕੀ ਬਣਿਆ ਤੁਹਾਨੂੰ ਪਤਾ?
ਉਹ ਜੀ ਉਹਨਾਂ ਉਹ ਲਾਈਕ ਮੈਂ ਪੁੱਛਿਆ ਸੀ ਕਿ ਤੁਹਾਡੇ ਲਵੇ ਸਾਰੀਆਂ ਟਾਈਮ ਸ਼ੀਟਾਂ ਹੋਣੀਆਂ ਚਾਹੀਦੀਆਂ ਨੇ, ਕਹਿੰਦੇ ਹਾਂ ਹੈਗੀਆਂ ਸਾਡੇ ਲਵੇ ਟਾਈਮ ਸ਼ੀਟ। ਮੈਂ ਪੁੱਛਿਆ ਅਤੇ ਮੈਂ ਉਹਨਾਂ ਨੂੰ ਈਮੇਲ ਕੀਤੀ, ਕਹਿੰਦੇ ਕਿ ਆਪਣੇ ਸਟੋਰਮ ਆਇਆ ਸੀ ਉੱਥੇ, ਆਪਣਾ ਲਾਈਕ ਜ਼ਿਆਦਾ ਮੀਂਹ ਝੱਖੜ ਆਇਆ ਸੀ।
ਅੱਛਾ।
ਅਤੇ ਉਹ ਟਾਈਮ ਦੇ ਵਿੱਚ ਕਹਿੰਦੇ ਕਿ ਸਾਡੀ 7 ਚੋਣ ਲੱਗ ਗਈ ਸੀ, ਜਿਹੜੇ ਦਸਤਾਵੇਜ਼ ਨੇ ਉਹ ਸਾਰੇ ਖਰਾਬ ਹੋ ਗਏ।
ਮੈਂ ਸਾਫ਼ ਦੇਖ ਰਹੀ ਹਾਂ ਤੁਸੀਂ ਕਾਫ਼ੀ ਜਜ਼ਬਾਤੀ ਹੋ ਜੋ ਗੱਲ ਕਰ ਰਹੇ ਹੋ, ਕਿਉਂਕਿ ਤੁਹਾਨੂੰ ਬਾਕੀ ਸੱਟ ਲੱਗੀ ਹੈ।
ਹਾਂਜੀ।
ਪਰ ਇਹ ਲੜਾਈਆਂ ਮੇਰੇ ਖਿਆਲ ਕਾਨੂੰਨ ਦੇ ਆਧਾਰ ਤੇ ਲੜੀਆਂ ਜਾਂਦੀਆਂ ਹਨ,
ਹਾਂਜੀ,
ਦਲੀਲਾਂ ਦੇ ਆਧਾਰ ਤੇ, ਜਜ਼ਬਾਤਾਂ ਨਾਲ ਨਹੀਂ।
ਹਾਂਜੀ,
ਸੋ ਹੁਣ ਗੱਲ ਕਿੱਥੇ ਤੱਕ ਪਹੁੰਚੀ ਹੈ?
ਹੁਣ ਮੈਨੇ ਲੀਗਲ ਏਡ ਦੇ ਵਿੱਚ ਆਪਣਾ ਕੀਤਾ ਹੋਇਆ ਹੈ, ਉਹ ਦੇਖੋ ਵੀ ਕਦੋਂ ਦਾ ਰਿਜ਼ਲਟ ਆਉਂਦਾ ਹੈ।
ਲੀਗਲ ਏਡ ਵਾਲਿਆਂ ਨੇ ਤੁਹਾਨੂੰ ਵਕੀਲ ਦਿੱਤਾ?
ਵਕੀਲ ਦਾ ਹਜੇ ਮੈਨੂੰ ਪਤਾ ਨਹੀਂ ਗਾ, ਉਹਨਾਂ ਲਾਈਕ ਹਜੇ ਡਿਸੀਜ਼ਨ ਨਹੀਂ ਲੈ ਰਹੇ, ਉਹਨਾਂ ਨੇ ਹਜੇ ਕੋਈ ਲਾਈਕ ਸਟੈਪ ਨਹੀਂ ਚੱਕਿਆ ਹੈ।
ਅਤੇ ਫੇਅਰ ਵਰਕ ਨਾਲ ਜਦ ਤੁਸੀਂ ਪਹਿਲਾਂ ਰਾਬਤਾ ਕੀਤਾ ਸੀ, ਉਹਨਾਂ ਦਾ ਕੀ ਕਹਿਣਾ ਸੀ ਕਿ ਉਹਨਾਂ ਨੇ ਤੁਹਾਡੀ ਕਹਾਣੀ ਮੰਨੀ, ਉਹਨਾਂ ਦਾ ਕੀ ਕਹਿਣਾ ਸੀ?
ਉਹਨਾਂ ਨੇ ਕਹਾਣੀ ਮੰਨ ਲਈ ਸੀ, ਕਹਿੰਦੇ ਵੀ ਇਹਨਾਂ ਨੇ ਮੰਨਣਾ ਨਹੀਂ ਗਾ, ਕਿਉਂਕਿ ਜੋ ਤੂੰ ਦੱਸ ਰਿਹਾ ਵੀ ਉਹ ਤਾਂ ਆਪਣੇ ਕਾਨੂੰਨ ਦੇ ਤਰੀਕੇ ਨਾਲ ਤਾਂ ਸਾਰੇ ਸਹੀ ਹੈ, ਉਹਨਾਂ ਨੇ ਉਹਨਾਂ ਲਵੇ ਸਾਰੇ ਡਾਕੂਮੈਂਟਸ ਹੈਗੇ ਆ, ਪਰ ਜੋ ਰਿਐਲਿਟੀ ਆ, ਕਿਉਂਕਿ ਮੇਰੇ ਲਵੇ ਵੀ ਡਾਕੂਮੈਂਟਸ ਹੈਗੇ ਆ, ਦੈਟਸ ਇਨਫ ਟੂ ਪ੍ਰੂਵ ਇਟ। ਲਾਈਕ ਕੰਟੀਨਿਊਸਲੀ 2 ਸਾਲ ਦੀਆਂ ਇੱਕੋ ਪੇ ਸਲਿੱਪਾਂ, ਇੱਕੋ ਮਨੀ ਉਹਨਾਂ ਦੇ, ਇੱਦਾਂ ਤਾਂ ਨਹੀਂ ਹੁੰਦਾ ਕਿ ਮੈਂ ਰਿਬੋਰਟ ਤਾਂ ਨਹੀਂ ਗਾ ਕਿ ਮੈਂ ਹਰ ਵਕਤ ਇੱਕੋ ਤਰ੍ਹਾਂ ਕੰਮ ਕਰਦਾ ਰਹਾਂਗਾ, ਕਦੇ ਵੱਧ ਘੱਟ ਵੀ ਹੋਏਗਾ ਨਾ 2 ਸਾਲ ਦੇ ਵਿੱਚ। ਅਤੇ ਇੱਕ ਤਾਂ ਇਹ ਇੱਕ ਪੁਆਇੰਟ ਹੈ, ਸੈਕਿੰਡ ਥਿੰਗ ਮੇਰੇ ਲਵੇ ਜੋ ਟਾਈਮ ਸ਼ੀਟਸ ਨੇ, ਥਰਡ ਥਿੰਗ ਉਹਨਾਂ ਦੀ ਸਰਵਾਈਵਲੈਂਸ ਕੈਮਰਾਸ ਨੇ ਉੱਥੇ ਹਰ ਇੱਕ ਰੈਸਟੋਰੈਂਟ ਦੇ ਵਿੱਚ, ਉਹ ਚੈੱਕ ਕੀਤੇ ਜਾ ਸਕਦੇ ਨੇ, CCTVs ਹੈਗੇ ਨੇ। ਲਾਈਕ 2 ਸਾਲ ਤੋਂ ਮੈਂ ਹਰ ਰੋਜ਼ ਹੀ ਜਾਂਦਾ ਸੀ ਉੱਥੇ, ਮੈਂ ਤਾਂ ਉੱਥੇ ਰਹਿੰਦਾ ਸੀ।
ਅਤੇ ਤੁਸੀਂ ਕਹਿ ਰਹੇ ਹੋ ਨਾ ਸਿਰਫ ਇੱਕ ਰੈਸਟੋਰੈਂਟ ਬਲਕਿ ਜਿੱਥੇ ਉਹਨਾਂ ਦੀ ਲੋੜ ਹੁੰਦੀ ਸੀ ਤੁਹਾਨੂੰ ਭੇਜ ਦਿੰਦੇ ਸੀ ਅਖੀਰਲੇ ਦਮ 'ਤੇ?
ਹਾਂਜੀ, ਇੱਥੇ ਵੀ ਉਹਨਾਂ ਦਾ ਜ਼ਿਆਦਾ ਬਿਜ਼ੀ ਹੁੰਦਾ ਸੀ, ਮੈਂ ਉੱਥੇ ਕੰਮ ਕਰਨ ਅਲਾਊਡ ਨਹੀਂ ਸੀ ਮੈਨੂੰ, ਅਕੋਰਡਿੰਗ ਟੂ ਮਾਈ ਸਪੋਂਸਰਸ਼ਿਪ ਮੈਂ ਉੱਥੇ ਕੰਮ ਕਰ ਸਕਦਾ ਜਿੱਥੋਂ ਮੈਂ ਸਪੋਂਸਰ ਸੀ, ਬਟ ਮੋਸਟ ਆਫ ਦਾ ਟਾਈਮ ਮੈਂ ਦੂਸਰੇ ਵੈਨਿਊਸ 'ਤੇ ਕੰਮ ਕੀਤਾ ਉਹਨਾਂ ਦੇ। ਮੈਂ ਸਪੋਂਸਰ ਐਜ਼ ਏ ਕੁੱਕ ਸੀ, ਬਟ ਮੈਂ ਕੰਮ ਕਰਦਾ ਸੀ ਐਜ਼ ਏ ਗ੍ਰਿਲ ਸ਼ੈਫ, ਦ ਹਾਰਡੈਸਟ ਜੋਬ ਇਨ ਦਾ ਕਿਚਨ। ਉਹਦੀ ਗ੍ਰਿਲ ਸ਼ੈਫ ਦੀ ਪੇ ਹੁੰਦੀ ਹੈ $32 to $35, ਬਹੁਤ ਹਾਰਡ ਜੋਬ ਹੈ ਜੀ ਉਹ।
ਜ਼ਾਹਿਰ ਹੈ ਤੁਸੀਂ ਆਪਣਾ ਹੱਕ ਮੰਗ ਰਹੇ ਹੋ। ਮੈਂ ਇਹ ਪੁੱਛਾਂ ਕਿ ਤੁਹਾਡੇ ਤੋਂ ਇਲਾਵਾ ਇਸ ਅਦਾਰੇ ਵਿੱਚ ਹੋਰ ਵੀ ਕੋਈ ਇਸ ਤਰ੍ਹਾਂ ਦੇ ਇੰਪਲੋਈ ਸੀ?
ਆਪਣੇ ਬਹੁਤ ਨੇ ਜੀ, ਆਪਣੇ ਜੋ ਉਹਨਾਂ ਨੂੰ ਦੇਖ ਕੇ ਮੈਂ ਆਪਣਾ ਸਟੈਪ ਚੁੱਕਿਆ, ਯਾਰ ਕੋਈ ਚੱਕਦਾ ਨਹੀਂ ਗਾ, ਸਾਰੇ ਸਟੂਡੈਂਟ ਨੇ, ਬੱਚੇ ਨੇ, 21-22 ਸਾਲ ਦੇ,
ਉਹ ਸਾਰੇ ਚੁੱਪ ਨੇ,
ਉਹ ਸਾਰੇ ਚੁੱਪ ਨੇ। ਮੈਨੂੰ ਦੇਖ ਦੇਖ ਕੇ ਤਰਸ, ਸਾਰਿਆਂ ਦੇ ਤਰਸ ਵੀ ਹੁੰਦਾ ਸੀ ਕਿ ਯਾਰ ਇਹ ਆਸਟ੍ਰੇਲੀਆ ਆਇਆ ਜਾਂ ਇਹ ਲਾਈਕ ਕਾਲੇ ਪਾਣੀ ਆਇਆ।
ਅਗਰ ਕੋਈ ਅਧਿਕਾਰੀ ਤੁਹਾਡੀ ਗੱਲ ਸੁਣ ਸਕੇ, ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ?
ਮੈਂ ਕਹਿਣਾ ਚਾਹਾਂਗਾ ਜੀ, ਲਾਈਕ ਜਿੱਦਾਂ ਲਾਈਕ ਉਹ ਆਪਣੇ ਇੰਪਲੋਈਸ ਨੂੰ ਬੰਦਾ ਟ੍ਰੀਟ ਕਰ ਰਿਹਾ, ਉਹਨਾਂ ਦੀ ਮਜ਼ਬੂਰੀ ਦਾ ਫਾਇਦਾ ਉਠਾ ਰਿਹਾ, ਉਹਨੂੰ ਲਾਈਕ ਥੋੜ੍ਹਾ ਉਹਦੇ 'ਤੇ ਐਕਸ਼ਨ ਲੈਣਾ ਚਾਹੀਦਾ ਜੀ।
ਕਿਉਂਕਿ ਆਮ ਅਸੀਂ ਦੇਖਦੇ ਹਾਂ ਆਸਟ੍ਰੇਲੀਆ ਦੇ ਬਾਰੇ ਕਿਹਾ ਜਾਂਦਾ ਹੈ, ਇੱਥੇ ਸਭ ਨੂੰ ਫੇਅਰ ਗੋ ਮਿਲਦਾ ਹੈ,
ਇੱਦਾਂ ਦਾ ਕੁਛ ਵੀ ਨਹੀਂ ਹੈ ਜੀ। ਮੈਂ ਜਿੰਨਾ ਦੇਖਿਆ, ਮੈਂ ਹੁਣ ਇਸੇ ਕੰਮਾਂ 'ਤੇ ਜਦੋਂ ਦਾ ਮੇਰੀ ਇਹ ਹੋਈ ਹੈ, ਮੈਂ ਜਿੰਨਾ ਦੇਖਿਆ ਇਹ ਕਹਿੰਦੇ ਕੁਛ ਹੈ ਅਤੇ ਹੋ ਕੁਛ ਹੋਰ ਹੀ ਰਿਹਾ ਜੀ।
ਸੋ ਤੁਸੀਂ ਇਨਸਾਫ ਹਾਲਾਂ ਵੀ ਮੰਗ ਰਹੇ ਹੋ ਅਤੇ ਹਾਲੇ ਨਹੀਂ ਪਤਾ ਕਿ ਅੱਗੇ ਗੱਲ ਕਿੱਥੇ ਤੱਕ ਪਹੁੰਚੇਗੀ।
ਹਾਂਜੀ,
ਸਾਡਾ ਤੁਹਾਡੇ ਨਾਲ ਤਾਂ ਹੀ ਰਾਬਤਾ ਹੋਇਆ ਕਿਉਂਕਿ ਤੁਸੀਂ ਜ਼ਾਹਿਰ ਕੀਤਾ ਤੁਹਾਡਾ ਮਨ ਬੜਾ ਖੱਟਾ ਹੈ ਕਿ ਇਸ ਮੁਲਕ 'ਚ ਲੋਕਾਂ ਨੂੰ ਆਪਣੇ ਬਣ ਦੇ ਹੱਕ ਹਕੂਕ ਨਹੀਂ ਮਿਲਦੇ।
ਨਹੀਂ ਮਿਲਦੇ ਜੀ।
ਤੁਸੀਂ ਵਾਕਈ ਇਹ ਗੱਲ ਮੰਨਦੇ ਹੋ ਨਹੀਂ ਮਿਲਦੇ?
ਆ ਮੈਂ 100% ਮੰਨਦਾ, ਕਿਉਂਕਿ ਮੈਂ ਤਾਂ ਹੁਣ 3 ਮਹੀਨੇ ਹੋ ਗਏ ਮੈਨੂੰ ਧੱਕੇ ਖਾਂਦੇ ਆ ਜੀ। ਈਵਨ ਆਪਣੀ ਪੰਜਾਬ ਪੁਲਿਸ ਵਧੀਆ ਜੀ, ਪੰਜਾਬ ਪੁਲਿਸ ਇੰਡੀਆ ਦੇ ਵਿੱਚ ਉਹ ਵਧੀਆ ਨੇ, ਇਹ ਉਹ ਔਨ ਦਾ ਸਪੋਰਟ ਕਰ ਦਿੰਦੇ ਆ ਕੰਮ। ਇਹ ਤਾਂ ਲਾਈਕ ਪਹਿਲਾਂ ਇੱਥੇ ਜਾਓ, ਫਿਰ ਉੱਥੇ ਜਾਓ, ਫਿਰ ਉੱਥੇ ਜਾਓ, ਕਿ ਯਾਰ ਇੱਥੇ ਲਾਈਕ ਮੈਂ ਦੇਖ ਰਿਹਾ ਸੀ ਕਿ ਮੈਂ ਤਾਂ ਟੈਕਸ ਵੀ ਐਕਣ ਪੇ ਕਰਦਾ ਸੀ, ਲਾਈਕ ਹਰ ਚੀਜ਼ ਨੂੰ ਪੂਰਾ ਉਹ ਕਰਦਾ ਸੀ ਕਿ ਇਹ ਬਹੁਤ ਵਧੀਆ ਕੰਟਰੀ ਹੈ। ਮੈਂ ਹਰ ਇੱਕ ਚੀਜ਼ ਨੂੰ ਲਾਈਕ ਤਵੱਜੋ ਦਿੰਦਾ ਸੀ ਪੂਰੀ, ਕਿ ਮੇਰੇ ਤੋਂ ਕੁਛ ਗਲਤ ਨਾ ਹੋ ਜਾਏ ਕਦੇ, ਕਿ ਦਿਸ ਇਜ਼ ਰੀਅਲੀ ਗੁੱਡ ਕੰਟਰੀ, ਕਿ ਮੈਂ ਇਹਦੇ ਕੋਈ ਕਾਨੂੰਨ ਨੂੰ ਤੋੜਨਾ ਨਹੀਂ ਚਾਹੁੰਦਾ, ਕਿ ਮੈਂ ਗੁੱਡ ਸਿਟੀਜ਼ਨ ਐਜ਼ ਏ ਗੁੱਡ ਸਿਟੀਜ਼ਨ ਰਹਿਣਾ, ਕਦੇ ਲਿਟਰਿੰਗ ਨਹੀਂ, ਕਦੇ ਕੁਛ ਨਹੀਂ, ਟੈਕਸ ਵੀ ਪੇ ਕਰਦਾ ਜੀ ਸਾਰਾ ਕੁਛ, ਕਿ ਇਹ ਵਧੀਆ ਕੰਟਰੀ ਹੈ। ਪਰ ਜਦ ਇਨ ਦਾ ਐਂਡ ਰਿਜ਼ਲਟਸ ਦੇਖੇ ਤਾਂ ਮੇਰਾ ਮਨ ਖਰਾਬ ਹੋ ਗਿਆ ਉਹ ਦੇਖ ਕੇ ਜੀ।
ਸੋ ਅੱਗੇ ਵਾਸਤੇ ਤੁਸੀਂ ਕੀ ਕਰਨ ਦੀ ਸੋਚੀ ਹੈ? ਹੁਣ ਲੀਗਲ ਏਡ ਕੋਲ ਤਾਂ ਗਏ ਹੋ, ਅਗਰ ਇੱਥੇ ਗੱਲ ਨੇਪਰੇ ਨਹੀਂ ਚੜ੍ਹਦੀ, ਫਿਰ ਸੋਚਿਆ ਕੀ ਕਰੋਗੇ, ਕਿਵੇਂ ਇੱਥੇ ਜੀਵਨ ਬਸਰ ਕਰੋਗੇ? ਤੁਹਾਡੇ ਕੋਲ ਰਹਿਣ ਦਾ ਤਾਂ ਵੀਜ਼ਾ ਹੈ, ਤੁਸੀਂ ਮੈਨੂੰ ਦੱਸਿਆ।
ਮੈਂ ਜੀ ਸਟੱਡੀਜ਼ ਕਰਕੇ ਆਪਣਾ ਸਟੱਡੀਜ਼ 'ਤੇ ਬੇਸ 'ਤੇ ਦੇਖਾਂਗੇ ਜੀ, ਬੈਕ ਟੂ ਟਰੈਕ ਆਵਾਂਗੇ ਜੀ ਦੁਬਾਰਾ, ਲਾਈਕ ਇਹਨੂੰ ਚੇਂਜ ਕਰਾਂਗੇ ਜੋ ਵੀ ਲਾਈਕ ਕਿਸੇ ਆਮ ਅਪ ਫੋਰ ਦੀਜ਼ ਥਿੰਗਸ।
ਮਤਲਬ ਅਗਰ ਤੁਹਾਡੇ 'ਤੇ ਕੋਈ ਦਾਅਵਾ ਹੁੰਦਾ ਜਾਂ ਤੁਹਾਨੂੰ ਜੋ ਤੁਸੀਂ ਕਹਿ ਰਹੇ ਹੋ 10 ਰੁਪਏ ਦੀ ਅਗਰ ਸਜ਼ਾ ਭੁਗਤਣੀ ਪਏ, ਤੁਸੀਂ ਉਹਦੇ ਵਾਸਤੇ ਤਿਆਰ ਹੋ?
ਆਮ ਰੈਡੀ। ਆਪਾਂ ਕੁਛ ਗਲਤ ਕੀਤਾ ਹੀ ਨਹੀਂ, ਜੇ ਗਲਤ ਕੀਤਾ ਹੋਵੇ ਡਰਦਾ ਤਾਂ ਹੁੰਦਾ ਜੀ ਨੇ ਕੁਛ ਗਲਤ ਕੀਤਾ, ਆਪਾਂ ਕੁਛ ਗਲਤ ਕੀਤਾ ਹੀ ਨਹੀਂ, ਮੈਂ ਤਾਂ ਕੰਮ ਕੀਤਾ ਸੀ ਅਤੇ ਮੈਨੂੰ ਉਹਦਾ ਏਅਰ ਵਧੀਆ ਲਾਈਕ ਉਹਨਾਂ ਨੇ ਮੈਨੂੰ ਇਨਾਮ ਦਿੱਤਾ ਜੀ।
ਗੁਰਪ੍ਰੀਤ, ਤੁਹਾਡੀ ਗੱਲਾਂ ਸੁਣ ਕੇ ਮੈਂ ਉਮੀਦ ਪ੍ਰਗਟਾਉਂਦੀ ਹਾਂ, ਦੁਆ ਮੰਗ ਸਕਦੀ ਹਾਂ ਕਿ ਜੋ ਤੁਹਾਡਾ ਹੱਕ ਹੈ ਉਹ ਤੁਹਾਨੂੰ ਜ਼ਰੂਰ ਮਿਲੇ।
ਹਾਂਜੀ,
ਸੋ ਸ਼ੁਭ ਇੱਛਾਵਾਂ ਤੁਹਾਨੂੰ ਅਤੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਸਟੂਡੀਓ 'ਚ ਆਇਓ ਗੱਲਬਾਤ ਕਰਨ ਲਈ।
ਥੈਂਕ ਯੂ ਵੈਰੀ ਮੱਚ ਜੀ।
SBS Radio. Tell us what you think. Like us on Facebook or follow us on Twitter.